الحمد لله الحمد لله نحمده ونستعينه ونؤمن به ونتوكل عليه فنعوذ بالله من الشيطان الرجيم بسم الله الرحمن الرحيم إنا أرسلنا نوحا إلى قومه أن أنذر قومك من قبل أن يأتيهم عذاب أليم قال يا قوم إني لكم نذير مبين أن اعبدوا الله واتقوه وأطيعون سورة نوح دي آيتان سورة نوح وچ ਕੁਰੈਸ਼ ਮੱਕਾ ਦੇ ਸਰਦਾਰਾਂ ਨੂੰ ਇੰਤਜ਼ਾਰ ਕੀਤਾ ਗਿਆ, ਯਾਨੀ ਉਹਨਾਂ ਨੂੰ ਖਬਰ ਕੀਤਾ ਗਿਆ ਕਿ ਤੁਸੀਂ ਅਗਰ ਇਸ ਰਸੂਲ ਮੁਹੰਮਦ ਸੱਲਲ੍ਲਾਹੁ ਅਲੈਹਿ ਵਸੱਲਮ ਦੀ ਦਾਵਤ ਦਾ ਇਨਕਾਰ ਕਰੋਗੇ, ਅਗਰ ਇਸ ਰਸੂਲ ਦੀ ਤਕਜ਼ੀਬ ਕਰੋਗੇ ਤਾਂ ਤੁਹਾਡੇ 'ਤੇ ਅਜ਼ਾਬ ਆਏਗਾ। ਇਹ ਇੰਤਜ਼ਾਰ ਇਸ ਤਰ੍ਹਾਂ ਕੀਤਾ ਗਿਆ ਕਿ ਪਿਛਲੇ ਇੱਕ ਰਸੂਲ ਦੇ ਇੰਤਜ਼ਾਰ ਨੂੰ ਦੀ ਸਾਰੀ ਦਾਸਤਾਨ ਸੁਣਾਈ ਗਈ ਹੈ, ਯਾਨੀ ਕਿ ਕੁਰੈਸ਼ ਮੱਕਾ ਨੂੰ ਇਹ ਦੱਸਿਆ ਗਿਆ ਕਿ ਇੱਕ ਰਸੂਲ ਨੂਹ ਨਾਮ ਦਾ ਰਸੂਲ ਅੱਲਾਹ ਦਾ ਆਇਆ ਸੀ ਪੁਰਾਣੀਆਂ ਕੌਮਾਂ ਦੇ ਵਿੱਚ, ਅਤੇ ਉਹਨੇ ਆਪਣੀ ਕੌਮ ਨੂੰ ਡਰਾਇਆ ਸੀ ਅੱਲਾਹ ਤਾਲਾ ਦੇ ਅਜ਼ਾਬ ਤੋਂ, ਔਰ ਉਹਨਾਂ ਨੂੰ ਤੌਹੀਦ ਦੀ ਦਾਵਤ ਦਿੱਤੀ ਸੀ। ਉਸ ਕੌਮ ਵਿੱਚ ਸ਼ਿਰਕ ਦੀ ਇੱਕ ਖਰਾਬੀ ਪਾਈ ਜਾਂਦੀ ਸੀ, ਯਾਨੀ ਜਿਹੜੀ ਕਿ ਤਕਰੀਬਨ ਹਰ ਕੌਮ ਵਿੱਚ ਅਸੀਂ ਦੇਖਦੇ ਹਾਂ, ਉਹ ਖਰਾਬੀ ਪਾਈ ਜਾਂਦੀ ਸੀ। ਅਤੇ ਉਸ ਰਸੂਲ ਨੇ ਆ ਕੇ ਉਹਨਾਂ ਨੂੰ ਖਬਰਦਾਰ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਨਾਹ ਛੱਡ ਦਿਓ, ਅੱਲਾਹ ਦੀ ਨਾਫਰਮਾਨੀ ਛੱਡ ਦਿਓ, ਔਰ ਇਹ ਮੁਸ਼ਰਕਾਨਾ ਜਿਹੜੇ ਅਮਾਲ ਨੇ ਤੁਹਾਡੇ ਇਹਨਾਂ ਤੋਂ ਬਾਅਦ ਆ ਜਾਓ, ਇੱਕ ਖੁਦਾ 'ਤੇ ਈਮਾਨ ਲਿਆਓ, ਉਹਦੇ ਕਾਨੂੰਨ 'ਤੇ ਅਮਲ ਕਰੋ। ਔਰ ਜੋ ਜਿਹੜਾ ਉਹਦਾ ਰਸੂਲ ਹੈ ਯਾਨੀ ਨੂਹ ਅਲੈਹਿ ਸਲਾਮ ਜਿਹੜੇ ਕਿ ਗੱਲ ਕਰ ਰਹੇ ਸਨ, ਉਹਨਾਂ ਨੇ ਕਿਹਾ ਮੇਰੀ ਇਤਾਤ ਕਰੋ ਤਾਂ ਕਿ ਅੱਲਾਹ ਤਾਲਾ ਤੁਹਾਡੇ 'ਤੇ ਰਹਿਮਤ ਕਰੇ, ਤੁਹਾਨੂੰ ਆਪਣੇ ਅਜ਼ਾਬ ਤੋਂ ਮਹਿਫੂਜ਼ ਰੱਖੇ। ਲੇਕਿਨ ਅਗਰ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤਾਂ ਫਿਰ ਤੁਹਾਡੇ 'ਤੇ ਅੱਲਾਹ ਦਾ ਸਖਤ ਅਜ਼ਾਬ ਆਏਗਾ। ਫਿਰ ਅਸੀਂ ਕੁਰਾਨ ਮਜੀਦ ਦੀਆਂ ਮੁਖਤਲਿਫ ਆਯਾਤ 'ਚ ਦੇਖਦੇ ਹਾਂ, ਜਿਸ ਤਰ੍ਹਾਂ ਇਸ ਸੂਰਤ 'ਚ ਵੀ ਬਿਆਨ ਹੋਏਗਾ ਕਿ ਫਿਰ ਉਸ ਕੌਮ 'ਤੇ ਅੱਲਾਹ ਦਾ ਅਜ਼ਾਬ ਆਇਆ, ਯਾਨੀ ਇੱਕ ਬਹੁਤ ਵੱਡਾ ਸੈਲਾਬ ਆਇਆ ਜਿਹਨੇ ਤਬਾਹ ਕਰਤਾ ਬਿਲਕੁਲ। ਇਹਦਾ ਹੁਣ ਅਸੀਂ ਮੁਤਾਲਾ ਕਰਨ ਸ਼ੁਰੂ ਕਰਨੇ ਹਾਂ ਸੂਰਤ ਦਾ। ਇਨ ਅਰਸਲਨਾ ਨੂਹਨ ਇਲਾ ਕੌਮਿਹੀ ਅਨ ਅਨਜ਼ਿਰ ਕੌਮਕ ਮਿਨ ਕਬਲ ਅਨ ਯਾਤੀਹਿਮ ਅਜ਼ਾਬੁਨ ਅਲੀਮ। ਇਸ ਆਇਤ 'ਚ ਇਹ ਸੁਨਤ ਬਿਆਨ ਕੀਤੀ ਗਈ ਹੈ ਕਿ ਅੱਲਾਹ ਤਾਲਾ ਜਦੋਂ ਕਿਸੇ ਕੌਮ ਨੂੰ ਦੇਖਦਾ ਹੈ ਕਿ ਉਹਦੇ 'ਚ ਅਖਲਾਕੀ ਫਸਾਦ ਹੱਦ ਤੋਂ ਗੁਜ਼ਰ ਗਿਆ, ਅਤੇ ਫਿਰ ਉਹਦੇ ਵਿੱਚ ਆਪਣਾ ਰਸੂਲ ਭੇਜਦਾ ਹੈ, ਯਾਨੀ ਜਦੋਂ ਤੱਕ ਕਿ ਆਖਰੀ ਨਬੂਵਤ ਮੁਹੰਮਦ ਸੱਲਲ੍ਲਾਹੁ ਅਲੈਹਿ ਵਸੱਲਮ ਦੀ ਨਹੀਂ ਸੀ ਆਈ, ਤਾਂ ਉਸ ਤੋਂ ਪਹਿਲਾਂ ਅੱਲਾਹ ਤਾਲਾ ਦੀ ਜਿਹੜੀ ਸੁਨਤ ਰਹੀ ਸੀ, ਜਿਹੜਾ ਤਰੀਕਾ ਜਾਰੀ ਰਿਹਾ ਸੀ, ਉਹ ਇਹ ਸੀ ਕਿ ਅਗਰ ਕੋਈ ਕੌਮ ਵਿੱਚ ਮਾਮਲਾ ਹੱਦ ਤੋਂ ਵਿਗੜ ਜਾਂਦਾ ਹੈ, ਉਹ ਸਹੀ ਰਸਤੇ ਤੋਂ ਬਿਲਕੁਲ ਹਟ ਜਾਂਦੀ ਹੈ, ਅਤੇ ਫਿਰ ਉਹਦੇ 'ਚ ਅੱਲਾਹ ਦੇ ਅੰਬੀਆ ਵੀ ਆਉਂਦੇ ਸਨ, ਅਤੇ ਫਿਰ ਆਖਰ 'ਤੇ ਰਸੂਲ ਵੀ ਮਬੂਸ ਕੀਤਾ ਜਾਂਦਾ ਸੀ। ਰਸੂਲ ਜਦੋਂ ਕਿਸੇ ਕੌਮ 'ਚ ਆ ਜਾਂਦਾ ਹੈ ਤਾਂ ਫਿਰ ਉਹ ਅੱਲਾਹ ਦੀ ਅਦਾਲਤ ਹੁੰਦਾ, ਉਹ ਫਿਰ ਫੈਸਲਾ ਕਰਕੇ ਜਾਂਦਾ, ਉਸ ਕੌਮ ਦੀ ਜ਼ਰੂਰਤ ਦੇ ਹਵਾਲੇ ਨਾਲ ਜਿਹੜੇ ਮੌਜੂਜ਼ਾਤ ਚਾਹੀਦੇ ਨੇ ਜਾਂ ਜਿਹੜੇ ਦਲਾਇਲ ਚਾਹੀਦੇ ਨੇ ਉਹਨਾਂ ਨੂੰ ਹਰ ਇਤਬਾਰ ਨਾਲ ਮੁਕੰਮਲ ਕਰ ਦਿੰਦਾ। ਜਦੋਂ ਮੁਕੰਮਲ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਉਸ ਕੌਮ ਦੀ ਮੁਹਲਤ ਖਤਮ ਹੋ ਜਾਂਦੀ ਹੈ, ਅਗਰ ਉਹਦਾ ਇਨਕਾਰ ਕਰੇ, ਅਗਰ ਉਹਦੀ ਤਕਜ਼ੀਬ ਕਰੇ। ਲੇਕਿਨ ਅਗਰ ਉਹ ਧੀਮਾਨ ਲੈ ਤਾਂ ਫਿਰ ਉਹਨੂੰ ਜ਼ਿੰਦਗੀ ਦਿੱਤੀ ਜਾਂਦੀ ਹੈ ਔਰ ਮੌਕਾ ਦਿੱਤਾ ਜਾਂਦਾ ਕਿ ਉਹ ਦੁਬਾਰਾ ਉਹ ਆਪਣੇ ਆਪ ਨੂੰ ਇੱਥੇ ਦੁਨੀਆ 'ਚ ਆਪਣੀ ਜ਼ਿੰਦਗੀ ਨੂੰ ਬਰਕਰਾਰ ਰੱਖੇ, ਔਰ ਫਿਰ ਅੱਲਾਹ ਤਾਲਾ ਦੇਖਦੇ ਹੈ ਕਿ ਈਮਾਨ ਲਿਆਉਣ ਤੋਂ ਬਾਅਦ ਇਹ ਕਿਹੋ ਜਿਹੇ ਅਮਲ ਕਰਦੇ ਨੇ। ਇਹ ਖਾਸ ਮਾਮਲਾ ਰਸੂਲ ਦੇ ਹਵਾਲੇ ਨਾਲ ਕੌਮ ਨਾਲ ਕੀਤਾ ਜਾਂਦਾ, ਯਾਨੀ ਰਸੂਲ ਦੇ ਆਉਣ ਤੋਂ ਬਾਅਦ ਕੌਮ ਵਾਸਤੇ ਲਾਜ਼ਮ ਹੁੰਦਾ ਹੈ ਕਿ ਉਹਦੇ 'ਤੇ ਈਮਾਨ ਲਿਆਵੇ ਔਰ ਉਹਦੀ ਤਕਜ਼ੀਬ ਤੋਂ ਆਪਣੇ ਨੂੰ ਬਚਾਏ, ਵਰਨਾ ਤਬਾਹ ਕਰਤੀ ਜਾਏਗੀ। ਫਰਮਾਇਆ ਇਨ ਅਰਸਲਨਾ ਨੂਹਨ ਇਲਾ ਕੌਮਿਹੀ, ਅਸਾਂ ਭੇਜਿਆ ਨੂਹ ਨੂੰ ਉਹਦੀ ਕੌਮ ਅਲ ਅਨ ਅਨਜ਼ਿਰ ਕੌਮਕਾ, ਕਿ ਆਪਣੀ ਕੌਮ ਨੂੰ ਖਬਰਦਾਰ ਕਰ, ਉਹਨਾਂ ਨੂੰ ਡਰਾ, ਮਿਨ ਕਬਲ ਅਨ ਯਾਤੀਹਿਮ ਅਜ਼ਾਬੁਨ ਅਲੀਮ, ਇਸ ਤੋਂ ਪਹਿਲਾਂ ਕਿ ਉਹਨਾਂ 'ਤੇ ਦਰਦਨਾਕ ਅਜ਼ਾਬ ਆਏ। ਇਹ ਅੱਲਾਹ ਤਾਲਾ ਦੀ ਸੁਨਤ ਜਿਹਦੀ ਮੈਂ ਤਫਸੀਲ ਕਰਤੀ ਹੈ, ਉਹਦੇ ਉਹਨੂੰ ਬਿਆਨ ਕੀਤਾ ਗਿਆ। ਕਾਲ ਯਾ ਕੌਮ ਇੰਨੀ ਲਕੁਮ ਨਜ਼ੀਰ ਮੁਬੀਨ, ਅਤੇ ਨੂਹ ਨੇ ਆਪਣੀ ਕੌਮ ਨੂੰ ਕਿਹਾ, ਇਹ ਲੋਗੋ ਮੈਂ ਤੁਹਾਡੇ ਵੱਲ ਖੁੱਲ੍ਹਾ ਡਰਾ ਨਾ ਲਵਾਂ, ਯਾਨੀ ਕਿ ਵਾਜ਼ੇ ਤੌਰ 'ਤੇ ਖਬਰਦਾਰ ਕਰਨਾ ਲਵਾਂ, ਮੇਰੀ ਗੱਲ ਕੋਈ ਉਲਝੀ ਹੋਈ ਨਹੀਂ, ਕੋਈ ਉਹਦੇ 'ਚ ਕੋਈ ਗੁੰਝਲ ਨਹੀਂ, ਕੋਈ ਪੇਚੀਦਗੀ ਨਹੀਂ ਜਿਹਨੂੰ ਤੁਸੀਂ ਸਮਝ ਨਹੀਂ ਸਕਦੇ। ਬਿਲਕੁਲ ਵਾਜ਼ੇ ਅਲਫਾਜ਼ 'ਚ ਅੱਲਾਹ ਤਾਲਾ ਦੇ ਅਜ਼ਾਬ ਤੋਂ ਖਬਰਦਾਰ ਕਰਨਾ ਲਵਾਂ, ਅਨੇ ਅਬਦੁੱਲਾਹ ਵ ਤਕੂ ਹੋ ਅਤੀਯੂਨ। ਇਹ ਨੂਹ ਅਲੈਹਿ ਸਲਾਮ ਦੀ ਦਾਵਤ ਦੱਸੀ ਗਈ ਹੈ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ, ਯਾਨੀ ਕਿ ਖਾਲਿਸ ਅੱਲਾਹ ਦੀ ਬੰਦਗੀ ਕਰੋ, ਸ਼ਿਰਕ ਦੇ ਮਾਮਲੇ ਨੂੰ ਬਿਲਕੁਲ ਛੱਡ ਦਿਓ, ਵ ਤਕੂ ਹੋ ਔਰ ਉਹਦਾ ਤਕਵਾ ਇਖਤਿਆਰ ਕਰੋ, ਜਿਹੜੀ ਸ਼ਰੀਅਤ ਉਹਨੇ ਉਤਾਰੀ ਹੈ ਉਹਦੇ 'ਤੇ ਅਮਲ ਕਰੋ, ਨਾਫਰਮਾਨੀ ਦੇ ਅਮਾਲ ਨੂੰ ਛੱਡ ਦਿਓ ਔਰ ਜਿਹੜੇ ਖੁਦਾ ਦੇ ਅਹਕਾਮ ਨੇ, ਤੈਅ ਕਰਦਾ ਅਹਕਾਮ ਨੇ ਜਿਹਨੂੰ ਅਸੀਂ ਸ਼ਰੀਅਤ ਕਹਿੰਦੇ ਹਾਂ ਉਹਦੇ 'ਤੇ ਤੁਸੀਂ ਅਮਲ ਕਰੋ। ਵ ਅਤੀਯੂਨ, ਔਰ ਉਹਨਾਂ ਨੇ ਕਿਹਾ ਕਿ ਮੈਂ ਅੱਲਾਹ ਦਾ ਰਸੂਲ ਹਾਂ, ਮੇਰੀ ਇਤਾਤ ਕਰੋ, ਯਾਨੀ ਕਿ ਇਹੋ ਹੀ ਰਸਤਾ ਬਚਣ ਦਾ। ਉਹਨਾਂ ਦੀ ਦਾਵਤ ਦੇ ਤਿੰਨ ਯਾਨੀ ਅਜਜ਼ਾ ਸਨ, ਇੱਕ ਤੌਹੀਦ ਔਰ ਦੂਸਰਾ ਸ਼ਰੀਅਤ ਦੀ ਪੈਰਵੀ ਔਰ ਤੀਸਰਾ ਰਸੂਲ ਦੀ ਇਤਾਤ। یہ انہوں نے اپنی قوم نو کیا. یغفر لکم من ذنوبکم و یؤخرکم الی اجل مسمی, تے تسی یہ تے عمل کرو گے تے پھر کی ہوئے گا, اللہ تعالیٰ تہاڈے گناہ بخش دے گا. یعنی جڑے تسی گناہ کر رہے ہو, آپس سے ظلم بھی کر دیو, شرک کر دیو, نافرمانی کر دیو, تے یہ جڑے معاملات نے تہاڈے, اللہ تعالیٰ تہانوں اے تہاڈے معاملات بخش دے گا, گناہ معاف کر دے گا, اگر تسی رسول تے ایمان لے آؤ گے اور صحیح طریقے نال شریعت تے عمل کرنا شروع کر دیو گے, تے اللہ تعالیٰ تہاڈے گناہ بخشے گا. وہ یؤخر کو ملا اجل مسمی, اور تہانوں وہ مہلت دے گا ایک طے شدہ مدت تک, یعنی کہ ورنہ تہاڈے تے عذاب آ جانا ہے. یعنی کہ معاملہ یہ وے کہ ہن تہاڈی مہلت ختم ہونا لیے, لیکن اگر تسی ایمان لے آؤ گے تو تسی عذاب نال ہلاک نہیں کیتا جاؤ گے. تہاڈی جڑی مطلب ہے کہ فطری طور سے جنی تہاڈی عمر ہے اس قوم دی کہہ لو, اور ادھے افراد دی, وہ انہوں میسر رہے گی, اپنی اپنی زندگی پوری کر کے تو پھر اس دنیا تو جان گے. لیکن اگر انہوں نے انکار کیتا, اس رسول دی دعوت نو ٹھکرا دیتا, تکذیب کرتی رسول دی, تو پھر انہوں نے عذاب نال ہلاک کرتا جائے گا. فرمایا ان اجل اللہ اذا جا لا یؤخر لو کنتم تعلمون, فرمایا کہ جدوں اللہ تعالیٰ دا مقرر کیتا ہوا وقت آ جاندہ ہے, یعنی جڑی مدت انہیں طے کیتی ہے کسی قوم واسطے, وہ جدوں پوری ہو جاندی ہے اور او دی مدت دے ختم ہوندا وقت آ جاندہ ہے, تے پھر وہ مؤخر نہیں کیتا جاندا. اس طرح نہیں ہوندا کہ اللہ تعالیٰ نے وقت جڑا ہے کسی دا پورا ہو گیا, اس تو بعد پھر بھی انہوں موقع دیتا ہے دنیا چ رہی جائے. نہیں, جدوں وہ مدت ختم ہوندی ہے تے پھر انہوں پیچھا نہیں کیتا جاندا, وہ بس وہ دا یعنی کہ انجام ہو جاتا ہے. جس طرح بھی دی موت لکھی ہے وہ ختم ہو جاتا ہے وہ معاملہ, یعنی کہ وہ فرد ہوئے تو فرد ختم ہو جاتا ہے, اگر قوم ہے تو قوم نو ختم کرتا جاتا ہے. لو کن تم تعلمون, کاش تہنوں پتہ ہوتا, کاش تسی اس گل نو جان دے کہ اللہ تعالیٰ دی مقرر کردہ مدت جدوں مکمل ہو جاتی ہے تو پھر انہوں مؤخر نہیں کیتا جاتا, بلکہ پھر موت واقع ہو جاتی ہے. اگے نوح علیہ السلام دی دعوت نو بیان کیتا ہے, قال رب انی دعوت قومی لیلا و نہارا, نوح نے کیا اے میرے رب میں اپنی قوم نو دعوت دیتی ہے رات تے دن. اے یعنی کہ نوح دی دعوت نو اس طرح بیان کیتا ہے کہ نوح علیہ السلام اللہ تعالیٰ کے دعا کر رہے ہیں, ایک لمبا عرصہ دعوت دین تو بعد نوح علیہ السلام اپنی قوم میں 950 سال رہے, اور انہوں نے یہ صدیاں یعنی 900 صدیاں دعوت دیتی اپنی قوم نو اللہ ول بلایا. انہوں دی قوم جڑی سی وہ شرک کردی سی, جس نے سورت اگے جا کے انہاں بتاں دے نام آن گئے جنہاں نو وہ پوجدی سی, اور انہوں دے بارے پھر انہوں دے رویے دی تفصیل بھی آئے گی کہ کس طرح انہاں بتاں نال چپکے ہوئے سن. نو کہندے نے کہ اے میرے رب میں انہاں نو دعوت دیتی رات تے دن, انہاں نو کیا کہ تسی توحید نو اختیار کرو, شرک نو چھڑ دیو. فلم یدد ہم دعائی الا فرارا, تے میرا جڑی میں انہاں نو دعوت دیتی ہے انہیں انہاں چ اضافہ نہیں کیتا سوائے بھجن دے, یعنی کہ میری دعوت تو بعد یہ ہور انہوں نے توحید تو فرار اختیار کیتا, سچ اور حق گل تو ہور دور ہوئے, بجائے اس دے کہ میری گل دا فائدہ ہوندا الٹا نقصان ہویا, یہ ہور دور ہو گئے. وَإِنِّي كُلَّمَا دَعَوْتُهُمْ لِتَغْفِرَ لَهُمْ جَعَلُوا أَصَابِعَهُمْ فِي آذَانِهِم, اور جدوں جدوں میں انہوں نے بلایا اس ہفتے تاکہ تو انہوں نے بخش دیں, انہوں نے تو معاف کر دیں, جعلوا أصابعهم في آذانهم, تو انہوں نے اپنی انگلیاں اپنے کنے چ ٹھونس لیاں, واستغشوا ثيابهم, اور اپنے کپڑے نو سمیٹ لیا, یعنی بڑے تکبر اور غرور دے نال سمیٹ لیا. واصروا, اور اپنے رویے تے اصرار کیتا, ضد کیتی کہ اسی جس طرح ہیں اسی اس طرح ہی رہنا ہے. واستکبروا استکبارا, اور بڑا زبردست تکبر کیتا, استکبار بڑا کیتا, یعنی استکبار حق نو ٹھکرانا. یہی معاملہ سی کہ نوح علیہ السلام جڑا حق لے کے آئے سن انہوں وہ منن نو تیار نہیں سن, جدوں انہوں منن نو تیار نہیں سن تے پھر وہ ایک بڑی ایک نفرت نال اور بڑے بے نیازی نال اور بڑے تکبر دے انداز اس دعوت نو ٹھکران دے سن, تے بیان کیتا کہ انہوں نے اپنی گل تے اصرار کیتا, ضد کیتی, اور بڑا زیادہ استکبار اور بہت زیادہ تکبر کیتا. ثم انی دعوتہم جہارا, نوح کہندے نے کہ جدوں میں انہوں نے یہ ویکھیا کہ یہ استکبار کر رہے ہیں تکبر کر رہے ہیں, پھر میں انہوں نے بلایا کھلم کھلا, یعنی کہ اچھی آواز نال انہوں نے کیا کہ خدا تے ایمان لیاؤ, توحید نو اختیار کرو, شرک نو چھڑ دیو. ثم انی اعلنت لہم و اسررت لہم اسرارا, فرماندے نے کہ پھر میں انہوں نے اعلانیہ کیا, یعنی انہوں نے مجمع کھڑے ہو کے اعلان کیتا, انہوں نے بازار کھڑے ہو کے بلند آواز نال انہوں نے دعوت دیتی توحید دی. و اسررت لہم اسرارا, تو انہوں نے چپ کے بھی کیا, یعنی کہ انہوں نے کھلے کھلے عام بھی کیا تو چپکے چپکے بھی کیا، اعلانیہ بھی کیا، یعنی دعوت ہر اعتبار نہ دیتی، کلے بندے بھی ویکھ کے کیا کہ بھائی میری گل سن، میں تیرے نے گل کرنا چاہنا، تو انہوں دسیا کہ شرک تے غلط ہے اور توحید ہی حق ہے۔ ظاہر ہے کہ توحید نو انسان دی فطرت پہچان دی ہے، انسان خدا دے نال عہد کر کے آیا ہے کہ صرف اللہ ہی وہ رب ہے، اور وہ اس گل نو سمجھدا ہے۔ یعنی اگر کوئی معاشرتی طور تے کوئی یہ دے بارے غلط فلسفہ بھی پیدا ہو جائے، غلط گل بھی پیدا ہو جائے، تو وہ ذرا جی گل سمجھائی جائے تو انسان فوراً گل پہچان لیندا ہے کہ اے جڑے بہت سارے رب بنائے گئے نے یہ سب جھوٹ نے، خدا تو ایک ہی ہے جنہیں کائنات بنائی ہے اور جڑا انسان نو روزی دے رہا ہے۔ یہ توحید دی گل بڑی واضح ہوندی ہے، فرمایا کہ میں نو ہر طریقے نال اعلانیاں بھی اور چپکے چپکے بھی ہر طریقے نال انہوں میں سمجھاندا رہا۔ فکل تستغفروا ربکم، پھر انہوں نے اپنی گل کی تفصیل کی تو کہندے نے کہ میں انہوں کیا استغفار کرو اپنے رب کو، انہو کان غفارا، وہ تو بڑا بخشنا لائے، وہ تو اپنے گناہوں کی معافی منگو۔ بڑے دل سوزی دے اسلوب انہوں نے یہ گل جڑی یہ بیان ہوئی ہے، یرسل السماء علیکم مدرارا، تسی اگر استغفار کرو گے اپنے گناہوں کی بخشش منگو گے تو اللہ تعالیٰ تواڈے تے بارشاں بھیجے گا، بے شمار بہت مینہ وسے گا تواڈی کھیتیاں، یعنی کہ بڑی ہریالی ہوئے گی اور بڑا جنوں کہتے نا تواڈی فراوانی ہو جائے گی مال و دولت دی۔ وَيُمْدِدْكُمْ بِأَمْوَالٍ وَبَنِينَ وَيَجْعَلْ لَكُمْ جَنَّاتٍ وَيَجْعَلْ لَكُمْ أَنْهَارًا، اور اللہ تعالیٰ تواڈی مدد کرے گا مالاں دے نال تے بیٹیاں دے نال، یعنی کہ اللہ تعالیٰ بارشاں کرے گا، وہ نتیجے ہریالی پیدا ہوئے گی، غلہ پیدا ہوئے گا، اور تواڈا ملک جڑا ایک زرخیزی درخیزی جڑی ہے اس تو تسی فائدہ اٹھاؤ گے، تواڈا مال ودے گا اور اللہ تعالیٰ تانوں اولاد بھی دے گا، یعنی وہ تواڈی اولاد وچ بھی برکت دے گا، اور تواڈے واسطے باغات جڑے نے وہ تانوں میسر کر دے گا، اور تواڈے واسطے نہراں بہا دے گا، یعنی خشک سالی نال ملک اور قوماں تباہ ہو جاندیاں نے۔ تے فرمایا کہ نہیں خشک سالی نہیں بلکہ اللہ تعالیٰ پانی دی بڑی فراوانی کر دے گا، پانی دے نال ہی ساری زندگی ہے نا اس زمین تے جڑی آبادی ہے، اگر یہ پانی خشک ہو جائے تو یہ ساری ہریالی بھی ختم ہو جائے گی، غلہ بھی ختم ہو جائے گا، کھیت بھی ختم ہو جائیں گے، اور اس تو بعد جانوروں کی زندگی ختم ہو جائے گی، اور پھر انسانوں کی زندگی ختم ہو جائے گی، کیونکہ انسانوں کی زندگی جانوراں اور یعنی جانوروں تو میری مراد ہے چوپائے جڑے نے انہاں تے مبنی ہے، انہاں تو گوشت کھاندے نے تے جڑے غلہ ہے اس تو اپنی خوراک حاصل کرتے ہیں۔ تو ظاہر ہے اگر کسی علاقے جو پانی ختم ہو جائے تو پھر اس تو بعد بالکل انسان کا بھی اتنے وجود باقی نہیں رہتا۔ تو فرمایا کہ اگر تسی اللہ کو استغفار کرو گے تو اللہ تعالیٰ تواڈے واسطے مال و دولت دی فراوانی کر دے گا۔ مالکم لا ترجون للہ وقارا، کہ یہ توانوں تسی اللہ تعالیٰ کولوں اس دی شان جلال دے ظہور دی توقع نہیں کردے، یعنی توانوں اس گل دی توقع نہیں کہ اللہ تعالیٰ دی شان جلال ظاہر ہو جائے اور توانوں پکڑ لے، تسی نافرمانیاں کر رہے ہو اور میں دیکھ رہے ہیں لمبے عرصے تو کر رہے ہو اور کردے چلے جا رہے ہو، تو تہنوں اس کا خوف نہیں آتا کہ اللہ تعالیٰ کا جلال جڑا ہے وہ عمل چاہے اور تہاڈے تے گرفت ہوئے اور تہنوں تباہ و برباد کرتا جائے۔ وقت خلق کم اتوارا، تسی دیکھتے نہیں کہ اللہ نے تہنوں کس طرح درجہ بدرجہ بنایا ہے، یعنی ایک شکل تو دوسری شکل تخلیق کردیاں لے کے آیا ہے۔ الم ترو کیف خلق اللہ سبع سماوات طباقا، کی تساں نہیں ویکھیا کہ کس طرح اللہ تعالیٰ نے سات آسمان بنا دیتے ہیں ہیٹھ ہوتے۔ ایڈ پچھلی آیات نے ان آیات نوح علیہ السلام دی گل بیان ہوئی ہے، اس تو بعد جتوں علم ترو کئی فخر اکلا دے الفاظ تو جڑی آیت شروع ہوتی ہے، یہ اللہ تعالیٰ نے نوح علیہ السلام دی گل نو مکمل کرتا ہے۔ بعض علماء نے اس طرح لیا ہے کہ نہیں نوح علیہ السلام دی ہی ساری تقریر جڑی اگوں تک چل رہی ہے، لیکن یہ جڑی زیادہ قابل قبول رائے وہ یہ کہ دو آیتیں جڑیاں نے کہ مالکم لا ترجون للہ وقارا وقد خلقکم اتوارا، یہ نوح علیہ السلام دی تقریر دے حصہ نے، لیکن اس تو بعد علم ترو کیف خلق اللہ سبع سماوات طباقا، وہ اللہ تعالیٰ نے گل اسے شامل کر کے اپنی تے اس تقریر نو اپنے والے مکمل کرتا ہے۔ فرمایا تسی ویندے نہیں کہ کس نے اللہ نے سات آسمان تہ بر تہ بنائے، ایک آسمان دے دوسرا تے دوسرے دے تیسرا، ظاہر ہے کہ انسان یہ ویکھدا تے نہیں، انہیں پتہ تے نہیں، لیکن اللہ تعالیٰ نے جو چیز تخلیق کیتی ہے اور جی انہیں خبر دیتی ہے اس چیز نے بیان کیتا ہے۔ ਫਰਮਾਇਆ ਵਾ ਜਾਲ ਕਮਰ ਫੀਹਨ ਨੂਰਨ, ਔਰ ਇਹਨਾਂ ਆਸਮਾਨਾਂ ਦੇ ਵਿੱਚ ਫਿਰ ਉਹਨੇ ਚੰਨ ਨੂੰ ਜਿਹੜਾ ਰੋਸ਼ਨੀ ਬਣਾਤਾ ਹੈ, ਯਾਨੀ ਚੰਨ ਜਿਹੜਾ ਰੋਸ਼ਨ ਬਣਾਇਆ ਗਿਆ, ਉਸ ਤੋਂ ਇਨਸਾਨ ਨੂੰ ਰੋਸ਼ਨੀ ਦਾ ਫਾਇਦਾ ਹੁੰਦਾ ਹੈ। ਵਜਾ ਅਲ ਸ਼ਮਸ ਸਿਰਾਜਾ, ਔਰ ਇਹਨਾਂ ਆਸਮਾਨਾਂ ਦੇ ਵਿੱਚ ਸੂਰਜ ਨੂੰ ਚਿਰਾਗ ਬਣਾਇਆ, ਸੂਰਜ ਨੂੰ ਚਿਰਾਗ ਬਣਾਇਆ, ਔਰ ਉਸ ਤੋਂ ਵੀ ਇਨਸਾਨ ਫਾਇਦਾ ਉਠਾਉਂਦਾ ਹੈ। ਜ਼ਾਹਿਰ ਹੈ ਇਨਸਾਨ ਜਿਹੜਾ ਚੰਨ ਔਰ ਸੂਰਜ ਦੋਵਾਂ ਦੀ ਇਫਾਦੀਅਤ, ਉਹਨਾਂ ਦੇ ਫਾਇਦੇ ਤੋਂ ਅੱਛੀ ਤਰ੍ਹਾਂ ਵਾਕਫ ਹੈ। ਅਤੇ ਫਰਮਾਇਆ ਇਹ ਅੱਲਾ ਤਾਲਾ ਦੀ ਤਖਲੀਕ ਹੈ, ਦੋਵੇਂ ਜਿਹੜੇ ਨੇ ਉਹਨੇ ਹੀ ਪੈਦਾ ਕੀਤੇ ਨੇ। ਵੱਲਾਹੁ ਅੰਬਤਕੁਮ ਮਿਨਲ ਅਰਜ਼ ਨਬਾਤਾ, ਅੱਲਾ ਤਾਲਾ ਨੇ ਤੁਹਾਨੂੰ ਜ਼ਮੀਨ 'ਤੇ ਇੰਝ ਉਗਾਇਆ ਜਿਸ ਤਰ੍ਹਾਂ ਕਿ ਉਹਨੇ ਪੌਦਿਆਂ ਨੂੰ ਉਗਾਇਆ, ਇਸੇ ਤਰ੍ਹਾਂ ਇਨਸਾਨਾਂ ਨੂੰ ਵੀ ਜ਼ਮੀਨ ਤੋਂ ਪੈਦਾ ਕਰਤਾ ਅੱਲਾ ਤਾਲਾ ਨੇ। ਯਾਨੀ ਕਿ ਐਸਾ ਨਹੀਂ ਮਾਮਲਾ ਕਿ ਇਨਸਾਨਾਂ ਦੀ ਤਖਲੀਕ ਜਿਹੜੀ ਹੈ ਉਹਦੇ ਵਾਸਤੇ ਕੋਈ ਅੱਲਾ ਤਾਲਾ ਨੇ ਕੋਈ ਹੋਰ ਮਾਮਲਾ ਕੀਤਾ, ਨਹੀਂ, ਜ਼ਮੀਨ ਤੋਂ ਜਿਸ ਤਰ੍ਹਾਂ ਪੌਦਿਆਂ ਵਗਰ ਇਨਸਾਨਾਂ ਨੂੰ ਉਗਾ ਦਿੱਤਾ, ਅੱਲਾ ਤਾਲਾ ਦੀ ਜਿਹੜੀ ਸ਼ਾਨ ਤਖਲੀਕ ਹੈ ਉਹ ਤਾਂ ਕਿਸੇ ਤਰ੍ਹਾਂ ਵੀ ਅਮਲ ਕਰ ਸਕਦੀ ਹੈ। ਅਤੇ ਇਨਸਾਨਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ ਜ਼ਮੀਨ ਤੋਂ ਪੌਦਿਆਂ ਵਾਂਗਰ ਉਗਾ ਦਿੱਤਾ, ਅੰਬਤਕੁਮ ਯਾਨੀ ਕਿ ਨਬਾਤਾਤ ਵਾਂਗਰ ਉਗਾ ਦਿੱਤਾ, ਸੁਮ ਯੂਈਦੁਕੁਮ ਫੀਹਾ, ਫਿਰ ਅੱਲਾਹ ਤਾਲਾ ਤੁਹਾਨੂੰ ਇਹਦੇ ਵਿੱਚ ਵਾਪਸ ਲੌਟਾ ਦੇਗਾ, ਤੁਸੀਂ ਦੁਬਾਰਾ ਜ਼ਮੀਨ ਦੇ ਵਿੱਚ ਚਲੇ ਜਾਓਗੇ। ਔਰ ਯੁਖਰਿਜੁਕੁਮ ਇਖਰਾਜਾ, ਫਿਰ ਤੁਹਾਨੂੰ ਇੱਕਦਮ ਨਿਕਾਲੇਗਾ, ਇੱਕਦਮ ਤੁਹਾਨੂੰ ਜ਼ਮੀਨ 'ਚੋਂ ਕੱਢੇਗਾ। ਯਾਨੀ ਇਨਸਾਨ ਜਿਹੜਾ ਉਹ ਜਦੋਂ ਮਰੇਗਾ ਅਤੇ ਉਹ ਤਾਂ ਜ਼ਮੀਨ ਹੀ ਦਫਨ ਕਰਤਾ ਜਾਏਗਾ, ਜਾਂ ਅਗਰ ਕੋਈ ਕੌਮ ਤਬਾਹ ਵੀ ਹੋ ਜਾਂਦੀ ਹੈ ਤਾਂ ਜ਼ਮੀਨ 'ਚ ਮਿੱਟੀ 'ਚ ਮਿਲ ਜਾਂਦੀ ਹੈ। ਲੇਕਿਨ ਉਦੋਂ ਬਾਅਦ ਜਦੋਂ ਕਿਆਮਤ ਵਾਲੇ ਦਿਨ ਕਬਰਾਂ ਖੁੱਲੀਆਂ ਜਾਣਗੀਆਂ ਔਰ ਇਹਦੇ 'ਚੋਂ ਮੁਰਦੇ ਨਿਕਲਣਗੇ, ਮੈਂ ਉਹਦੇ ਅਲਫਾਜ਼ ਨੇ ਵਾ ਯੁਖਰਿਜੁ ਕੁਮ ਇਖਰਾਜ ਆ, ਔਰ ਤੁਹਾਨੂੰ ਫਿਰ ਜ਼ਮੀਨ 'ਚੋਂ ਕੱਢੇਗਾ ਇੱਕਦਮ। ਯਾਨੀ ਕਿ ਇਸ ਤਰ੍ਹਾਂ ਨਹੀਂ ਕਿ ਬਈ ਮੁਰਦੇ ਕਬਰਾਂ 'ਚੋਂ ਵਾਰੀ ਵਾਰੀ ਨਿਕਲ ਰਹੇ ਨੇ ਜਿਸ ਤਰ੍ਹਾਂ ਦੁਨੀਆਂ 'ਚ ਪੈਦਾ ਹੋਏ ਸਨ, ਕਦੀ ਕੋਈ ਪੈਦਾ ਹੋ ਗਿਆ, ਕਦੀ ਕੋਈ ਪੈਦਾ ਹੋ ਗਿਆ, ਨਹੀਂ, ਜਦੋਂ ਆਖਰਤ 'ਚ ਉੱਠਣਗੇ ਅਤੇ ਕਬਰਾਂ ਫਟਣਗੀਆਂ ਔਰ ਬੜੀ ਤੇਜ਼ੀ ਨਾਲ ਮੁਰਦੇ ਕਬਰਾਂ ਦੇ ਵਿੱਚੋਂ ਇੱਕਦਮ ਨਿਕਲਣਗੇ। ਵੱਲਾਹੁ ਜਾਲ ਲਕੁਮ ਅਲ-ਅਰਜ਼ ਬਿਸਾਤਾ, ਅੱਲਾਹ ਤਾਲਾ ਨੇ ਆਪਣਾ ਅਹਿਸਾਨ ਪੈਦਾ ਅਹਿਸਾਨ ਬਿਆਨ ਕੀਤਾ ਕਿ ਦੇਖੋ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਜ਼ਮੀਨ ਨੂੰ ਵਿਛਾਉਣੇ ਅਗਰ ਹਮਵਾਰ ਬਣਾਇਆ, ਯਾਨੀ ਜ਼ਮੀਨ ਨੂੰ ਨਾ ਅੱਲਾਹ ਤਾਲਾ ਚਾਹੁੰਦਾ ਅਤੇ ਇਹਦੇ 'ਚ ਮਤਲਬ ਖਾਈਆਂ ਔਰ ਪਹਾੜ ਵੀ ਹੋ ਸਕਦੇ ਸਨ, ਜਿਸ ਤਰ੍ਹਾਂ ਬਾਅਦ ਸਿਆਰਿਆਂ ਦੇ ਬਾਰੇ ਜਿਹੜੀਆਂ ਮਾਲੂਮਾਤ ਹਾਸਿਲ ਹੋਈਆਂ ਸਾਨੂੰ ਉਹਦੇ ਵਿੱਚ ਇਹ ਵੀ ਕਿ ਉਹਨਾਂ 'ਚ ਬੜੇ ਬੜੇ ਵੱਡੇ ਵੱਡੇ ਪਹਾੜ ਨੇ ਅਤੇ ਗਹਿਰੀਆਂ ਗਹਿਰੀਆਂ ਖਾਈਆਂ ਨੇ, ਹਮਵਾਰ ਮੈਦਾਨ ਮੌਜੂਦ ਹੀ ਨਹੀਂ, ਸਾਰਾ ਸਿਆਰਾ ਹੀ ਇਸ ਤਰ੍ਹਾਂ ਬਣਿਆ ਕਿ ਜਾਂ ਪਹਾੜ ਨੇ ਤਾਂ ਜਾਂ ਖਾਈਆਂ ਨੇ, ਜਾਂ ਪਹਾੜ ਨੇ ਤਾਂ ਜਾਂ ਖਾਈਆਂ ਨੇ। ਅਤੇ ਜ਼ਾਹਿਰ ਹੈ ਇਹੋ ਜਿਹੇ ਸਿਆਰੇ 'ਤੇ ਤਾਂ ਕੋਈ ਰਹਿ ਨਹੀਂ ਸਕਦਾ, ਇਨਸਾਨ ਜਾਂ ਕੋਈ ਜਾਨਵਰ ਵੱਸ ਹੀ ਨਹੀਂ ਸਕਦਾ। ਫਰਮਾਇਆ ਕਿ ਜ਼ਮੀਨ ਨੂੰ ਅੱਲਾਹ ਤਾਲਾ ਨੇ ਵਿਛਾਉਣੇ ਅਗਰ ਹਮਵਾਰ ਬਣਾ ਦਿੱਤਾ ਹੈ, ਲੇ ਤਸਲੁਕੂ ਮਿਨਹਾ ਸੁਬੁਲਨ ਫਿਜਾਜਾ, ਤਾਂ ਕਿ ਤੁਸੀਂ ਇਹਦੇ ਖੁੱਲ੍ਹੇ ਦਰਿਆਂ ਦੇ ਵਿੱਚ ਚੱਲੋ। ਯਾਨੀ ਜਿਹੜੇ ਮੈਦਾਨ ਨੇ ਨਾ ਪਹਾੜਾਂ ਦੇ ਦਰਮਿਆਨ, ਵਸੀ ਮੈਦਾਨ, ਯਾਨੀ ਜਿੱਥੇ ਜਿੱਥੇ ਪਹਾੜ ਨੇ ਉਹਦੇ ਦਰਮਿਆਨ ਵੀ ਬੜੇ ਵਾਦੀਆਂ ਬਣਾਈਆਂ ਨੇ ਅੱਲਾਹ ਤਾਲਾ ਨੇ, ਤੁਸੀਂ ਉਹਦੇ ਚੱਲੋ ਔਰ ਆਪਣੀ ਜ਼ਰੂਰੀਅਤ ਪੂਰੀ ਕਰੋ, ਆਪਣਾ ਰਿਜ਼ਕ ਹਾਸਿਲ ਕਰੋ, ਆਪਣੀ ਜ਼ਿੰਦਗੀ ਬਸਰ ਕਰੋ। ਇਹ ਅੱਲਾਹ ਤਾਲਾ ਨੇ ਆਪਣੇ ਅਹਿਸਾਨਾਤ ਬਿਆਨ ਕੀਤੇ ਨੇ। ਫਰਮਾਇਆ ਕਾਲ ਨੂਹ ਰੱਬ, ਇਹ ਫਿਰ ਨੂਹ ਅਲੈਹਿ ਸਲਾਮ ਦੀ ਤਕਰੀਰ ਜਿਹੜੀ ਹੈ ਉਹ ਦੁਬਾਰਾ ਸ਼ੁਰੂ ਹੋਈ ਹੈ। ਕਾਲ ਨੂਹ ਨੇ ਕਿਹਾ, ਰੱਬ ਇਨਹੁਮ ਅਸਾਉਨੀ, ਇਹ ਮੇਰੇ ਰੱਬ, ਇਹਨਾਂ ਲੋਕਾਂ ਨੇ ਮੇਰੀ ਨਾਫਰਮਾਨੀ ਕੀਤੀ ਹੈ, ਮੈਂ ਇਹਨਾਂ ਨੂੰ ਹਰ ਤਰ੍ਹਾਂ ਦਾਵਤ ਦਿੱਤੀ ਲੇਕਿਨ ਇਹਨਾਂ ਨੇ ਮੇਰੀ ਨਾਫਰਮਾਨੀ ਕੀਤੀ ਹੈ। ਵੱਤਬਉ ਮੱਲਮ ਯਦਿਦਹੁ ਮਾਲਹੁ ਵਵਲਦਹੁ ਇਲਾ ਖਸਾਰਾ, ਔਰ ਇਹਨਾਂ ਲੋਕਾਂ ਨੇ ਮੇਰੀ ਨਾਫਰਮਾਨੀ ਕੀਤੀ ਔਰ ਆਪਣੇ ਉਹਨਾਂ ਲੀਡਰਾਂ ਦੀ ਫਰਮਾਬਰਦਾਰੀ ਕੀਤੀ ਜਿਹਨਾਂ ਲੀਡਰਾਂ ਨੂੰ ਉਹਨਾਂ ਦੇ ਮਾਲ ਅਤੇ ਉਹਨਾਂ ਦੀ ਔਲਾਦ ਨੇ ਘਾਟੇ 'ਚ ਵਧਾਇਆ। ਯਾਨੀ ਕਿ ਜਿਹਨਾਂ ਲੀਡਰਾਂ ਨੂੰ ਤੂੰ ਮਾਲ ਵੀ ਦਿੱਤਾ, ਔਲਾਦ ਵੀ ਦਿੱਤੀ, ਤੇਰੀਆਂ ਬੜੀਆਂ ਨਿਮਤਾਂ ਹੋਈਆਂ ਉਹਨਾਂ 'ਤੇ, ਅੱਲਾਹ ਤਾਲਾ ਨੇ ਉਹਨਾਂ ਜਿਹੜਾ ਕਰਮ ਅਤੇ ਫਜ਼ਲ ਕੀਤਾ, ਉਸ ਕਰਮ ਔਰ ਫਜ਼ਲ ਨੇ ਉਹਨਾਂ ਲੀਡਰਾਂ ਦੇ ਅੰਦਰ ਸਰਕਸ਼ੀ ਪੈਦਾ ਕੀਤੀ, ਉਹ ਹੋਰ ਘਾਟੇ 'ਚ ਗਏ, ਮਜ਼ੀਦ ਗੁਨਾਹਗਾਰ ਹੋਏ, ਮਜ਼ੀਦ ਜ਼ੁਲਮ ਕੀਤਾ। ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਲੀਡਰਾਂ ਦੀ ਇਹਨਾਂ ਨੇ ਪੈਰਵੀ ਕੀਤੀ, ਇਸ ਕੌਮ ਨੂੰ ਮੈਂ ਆਪਣੇ ਨਾਲ ਬੁਲਾਇਆ ਸੀ, ਉਹਨਾਂ ਇਸ ਕੌਮ ਨੇ ਮੇਰੀ ਗੱਲ ਨਹੀਂ ਮੰਨੀ ਬਲਕਿ ਇਹਨਾਂ ਸਰਕਸ਼ ਲੀਡਰਾਂ ਦੀ ਗੱਲ ਮੰਨੀ ਕਿ ਜਿਨ੍ਹਾਂ ਦੇ ਮਾਲ ਅਤੇ ਔਲਾਦ ਨੇ ਉਹਨਾਂ ਨੂੰ ਮਜ਼ੀਦ ਘਾਟੇ 'ਚ ਪਾ ਦਿੱਤਾ। ਪਰ ਮਕਰੂ ਮਕਰਨ ਕੁਬਾਰਾ, ਅਤੇ ਇਹਨਾਂ ਲੀਡਰਾਂ ਨੇ ਨਾ ਬੜੀਆਂ ਬੜੀਆਂ ਚਾਲਾਂ ਚੱਲੀਆਂ, ਯਾਨੀ ਕਿ ਨੂਹ ਅਲੈਹਿ ਸਲਾਮ ਦੀ ਦਾਵਤ ਨੂੰ ਖਤਮ ਕਰਨ ਵਾਸਤੇ, ਉਹਨੂੰ ਬਰਬਾਦ ਕਰਨ ਵਾਸਤੇ, ਤੌਹੀਦ ਦੀ ਗੱਲ ਦੀ ਜਗ੍ਹਾ 'ਤੇ ਸ਼ਿਰਕ ਦੀ ਗੱਲ ਨੂੰ ਰਾਇਜ ਕਰਨ ਵਾਸਤੇ ਬੜੀਆਂ ਬੜੀਆਂ ਚਾਲਾਂ ਚੱਲੀਆਂ। ਵਖਾਲੂ ਲਾ ਤਦਰੁਨਾ ਆਲਿਹ ਤਕੁਮ ਵਲਾ ਤਦਰੁਨਾ ਵਦਮ ਵਲਾ ਸੁਆਮ ਵਲਾ ਯਹੂਸ ਵ ਯਹੂਕ ਵ ਨਸਰਾ, ਔਰ ਇਹਨਾਂ ਨੇ ਕਿਹਾ ਆਪਣੀ ਕੌਮ ਨੂੰ ਕਿਹਾ, ਯਾਨੀ ਇਹ ਉਹਨਾਂ ਲੀਡਰਾਂ ਦੇ ਬਾਰੇ ਗੱਲ ਹੈ, ਜਿਹੜੀ ਕੌਮੇ ਨੂਹ ਦੇ ਜਿਹੜੇ ਸਰਦਾਰ ਸਨ ਉਹਨਾਂ ਨੇ ਕਿਹਾ, ਲਾ ਤਦਰੁਨਾ ਹਰਗਿਜ਼ ਨਾ ਛੱਡਣਾ ਆਲਿਹ ਤਕੁਮ ਆਪਣੇ ਇਲਾਮਾਂ ਨੂੰ, یعنی جنہوں نے خدا مان رہے ہو نا اللہ کے علاوہ، انہوں نے بالکل نہ چھڈنا، انہوں نے اختیار کیتے رکھنا، ولا تذرن اور تجھے ہرگز نہ چھڈنا، ود دم ود نو، ولا سوان اور نہ سوانو، ولا یغوس اور نہ یغوس نو، و یعوق و نصرا اور یعوق اور نصر، انہوں نے بھی نہیں چھڈنا تسی، انہوں نے اختیار کیتے رکھو، یعنی انہوں نے اپنا خدا بنائی رکھو، انہوں کی پرستش کرتے رہو۔ یہ اپنی قوم نو نوح دے مقابل، نوح علیہ السلام دے مقابلے چ انہوں نے شرک دی دعوت دیتی۔ یہ جڑے نا آئے نے نا، یہ قوم نوح دے پنج بت نے جڑے بہت مشہور نے، انہوں کا ذکر قرآن مجید کیتا گیا۔ ود ایک مرد دی شکل دا بت سی، یعنی انسان دی شکل دا بت سی، تے بہت وڈا قد کاٹھ چ بنایا سی، انسان دے قد کاٹھ تو بہت وڈا سی۔ سو آ جڑا ہے ایک دیوی سی، عورت دی شکل چ بنائی گئی سی، یہ انہوں دی دیوی سی، یہ بھی پرستش کرتے سن۔ ولا یہوسا، یہ شیر دی شکل دا بت سی، جی یہوس جڑا سی۔ و یعوق، یہ گھوڑے دی شکل دا بت سی، یعنی انہوں نے گھوڑا بنایا، انہوں کہتے ہیں خدا ہے ساڈا۔ و نصرا، اور یہ گد دی شکل دا بت سی، نصر جڑا ہے، تو انہوں کی پوجا کرتے سن۔ تو یہ بت پھر بعد بھی نا اسی دیکھنے ہاں کہ جڑے قریش مکہ نے، انہوں نے بھی مختلف قبیلیاں نے انہوں بتوں اپنایا، یعنی نوح علیہ السلام دی قوم تباہ ہو گئی، اس تو بعد بڑا زمانہ گزر گیا، کئی قوماں اور آ گئیاں، لیکن یہ جڑے بت نے یہ نہ چلتے رہے۔ یہ پھر جدو شرک دے مختلف زمانے شرک رائج ہویا، تو یہی بت جڑے نے دوبارہ بنائے گئے، انہوں کی پرستش کی گئی۔ یہ انسان دی جڑی ہے بڑی بدقسمتی ہے کہ وہ اپنی اس گمراہی نو بار بار اپنا لیندا ہے۔ وقد اضلوا کثیرا، فرمایا انہاں سرداراں نے نا اپنی قوم دے بہت سارے لوکوں نو گمراہ کرتا۔ ولا تزد الظالمین الا ضلالا، تے فرما دعا کیتی انہوں نے کہ اے اللہ انہاں ظالماں نو نا تو گمراہی جی اضافہ کرے، گمراہی منگدے نہیں، یہ ہدایت چاہندے ہی نہیں، انہاں دی گمراہی جی تو اضافہ کر۔ مما خطیاتہم اغرقوا فادخلوا نارا، یہ لوگ اپنی غلطیاں تے گناہوں دی وجہ تو غرق کرتے گئے۔ بہت بڑا سیلاب آیا، اس سیلاب دے وچ انہوں نے غرق کرتا گیا اور تباہ کرتا گیا۔ فادخلوا نارا، دنیا یہ پانی چ غرق ہوئے، تو نال ہی اگ چنہوں ڈالتا گیا، یعنی وہ عذاب جڑا سی اس دنیا تے پانی دا عذاب سی، لیکن جو ہی یہ لوگ آخرت پہنچے تو یہ اگ داخل کرتے گئے۔ فلم یجدوا لہم من دون اللہ انصارا، انہوں نے کوئی بھی جڑا نا اپنا مددگار نہیں انہوں نے لبیا اللہ تعالیٰ کے مقابلے، جدو انہوں نے اللہ کے رسول نے ٹکر لی، تو پھر یہ نہیں ہو سکیا کہ انہوں نے کوئی مددگار مل جانا جڑا اللہ تعالیٰ کا مقابلہ کر لینا، ہو ہی نہیں سکتا۔ وقال نوح رب لا تذر علی الارض من الکافرین دیارا، نوح نے دعا کی، اے میرے رب تو نہ چھڑ زمین تے کافران چوں کوئی وسدا کر، کسے کافر نو نہ چھڑ، ہر کافر نو تباہ کر دے۔ اے رسول جڑا ہے جدو وہ اللہ تعالیٰ نو دس دینا کہ تیری قوم چ ان کو ایمان نہیں لے آئے گا، تو وہ پھر اپنی قوم تے بد دعا کرتا ہے، یعنی گواہی دینا کہ اس قابل نہیں کہ انہوں بچایا جائے۔ پھر وہ اس گواہی اور اس بد دعا تو بعد اللہ تعالیٰ اس تے عذاب جڑا ہے وہ نازل کر دیندا ہے۔ یہ ایک چیز اسی بڑی حیرت انگیز دیکھنے ہیں کہ نوح علیہ السلام دا کلام چل رہا ہے، تو اس تو بعد درمیان اس قوم دا یہ ذکر آ گیا کہ قوم نو تباہ کرتا گیا، یعنی پانی ڈبوتا گیا، پھر آگے داخل کرتا گیا آخرت، تو وہ بعد پھر نوح علیہ السلام دی دعا جڑی ہے وہ چل پی۔ یہ حکمت ہے کہ اللہ تعالیٰ نے وہ دعا نو مکمل ہونے تو پہلے وہ قبولیت نو بیان کرنا، پھر دعا دے درمیان وہ قبولیت کا ذکر کرتا کہ نوح نے دعا کی تھی تو اسی انہوں نے ڈبوتا اور انہوں نے پھر آگے داخل کرتا۔ فرمایا نوح نے کیا کہ اے میرے رب زمین تے کافران دا کوئی گھر بھی نہ چھڑ، کوئی وسدہ گھر نہ چھڑ۔ انک ان تذرہم یضلوا عبادک ولا یلدوا الا فاجرا کفارا، بے شک اگر تو انہوں نے چھڈیا تو یہ تیرے بندے نو گمراہ کرن گے اور انہاں تو کوئی جنم نہیں لے گا سوائے نافرمان تے کافر، یعنی کہ ہوں انہوں کی اولاد جڑی ہے انہوں نے انہوں نے کئی نسلوں چکے ویکیا سن کہ جڑا انہوں جو پیدا ہوتا ہے وہ نافرمان، فاجر یعنی نافرمان، کفار یعنی کہ کفر کرنے والا، نہ شکرا پیدا ہوتا ہے۔ رب اغفر لی والے والدیا والے من دخل بیتی مؤمنا وللمؤمنین والمؤمنات، اے میرے رب تو مینوں بخش دے تے میرے والدین نو بخش دے اور ان لوگوں نو بخش دے جڑے میرے گھر چ مومن ہو کے داخل ہوندے نے، داخل ہوئے ہیں یعنی مومن دی حیثیت نال جڑے میرے نال کھڑے نے۔ وللمؤمنین والمؤمنات، مومنان دی مغفرت کر دے تے مومن عورتوں دی مغفرت کر دے۔ ولا تعدد الظالمین الا تبارا، اور تو ظالمان دا اضافہ نہ کر مگر بربادی، یعنی ظالمان نو تو صرف بربادی ہی بربادی عطا فرما۔ ਇੱਥੇ ਆ ਕੇ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਉਹਨਾਂ ਦਾ ਰਵਾਂ ਤਰਜਮਾ ਕਰ ਲੈਂਦੇ ਹਾਂ। ਬੇਸ਼ੱਕ ਅਸਾਂ ਨੂਹ ਨੂੰ ਭੇਜਿਆ ਉਹਦੀ ਕੌਮ ਵੱਲ ਕਿ ਤੂੰ ਆਪਣੀ ਕੌਮ ਨੂੰ ਖਬਰਦਾਰ ਕਰ ਇਸ ਤੋਂ ਪਹਿਲਾਂ ਕਿ ਉਹਨਾਂ 'ਤੇ ਦਰਦਨਾਕ ਅਜ਼ਾਬ ਆਏ। ਨੂਹ ਨੇ ਆਪਣੀ ਕੌਮ ਨੂੰ ਕਿਹਾ, ਇਹ ਮੇਰੀ ਕੌਮ, ਮੈਂ ਤੁਹਾਡੇ ਵੱਲ ਖੁੱਲ੍ਹਾ ਡਰਾ ਨਾ ਲਵਾਂ, ਇਸ ਗੱਲ 'ਤੇ ਖਬਰਦਾਰ ਕਰਨਾ ਲਵਾਂ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ ਔਰ ਉਹਦਾ ਤਕਵਾ ਇਖਤਿਆਰ ਕਰੋ ਔਰ ਮੇਰੀ ਗੱਲ ਮੰਨੋ, ਯਾਨੀ ਮੇਰੀ ਇਤਾਤ ਕਰੋ। ਉਹ ਤੁਹਾਡੇ ਗੁਨਾਹ ਬਖਸ਼ ਦੇਗਾ ਔਰ ਤੁਹਾਨੂੰ ਮੁਅੱਖਰ ਕਰੇਗਾ ਇੱਕ ਤੈਅਸ਼ੁਦਾ ਮੁੱਦਤ ਤੱਕ ਵਾਸਤੇ, ਯਾਨੀ ਫੌਰਨ ਅਜ਼ਾਬ ਨਹੀਂ ਲਿਆਏਗਾ, ਕੁਛ ਮੁੱਦਤ ਵਾਸਤੇ ਤੁਹਾਨੂੰ ਮੁਅੱਖਰ ਕਰ ਦੇਗਾ। ਜਦੋਂ ਅੱਲਾਹ ਦੀ ਤਹਿਕਰ ਦਾ ਮੁੱਦਤ ਆ ਜਾਂਦੀ ਹੈ ਤਾਂ ਫਿਰ ਉਹ ਮੁਅੱਖਰ ਨਹੀਂ ਕੀਤੀ ਜਾਂਦੀ ਹੁੰਦੀ, ਕਾਸ਼ ਤੁਹਾਨੂੰ ਪਤਾ ਹੁੰਦਾ। ਨੂਹ ਨੇ ਕਿਹਾ, ਇਹ ਮੇਰੇ ਰੱਬ, ਮੈਂ ਆਪਣੀ ਕੌਮ ਨੂੰ ਰਾਤ ਅਤੇ ਦਿਨ ਬੁਲਾਇਆ ਲੇਕਿਨ ਮੇਰੇ ਬੁਲਾਉਣ ਨੇ ਇਹਨਾਂ ਦੇ ਵਿੱਚ ਭੱਜਣ, ਇਹਨਾਂ ਦੀ ਤੌਹੀਦ ਤੋਂ ਭੱਜਣ 'ਚ ਹੀ ਇਜ਼ਾਫਾ ਕੀਤਾ, ਇਹ ਤੌਹੀਦ ਤੋਂ ਹੋਰ ਦੂਰ ਹੋਏ ਨੇ। ਮੈਂ ਜਦੋਂ ਜਦੋਂ ਇਹਨਾਂ ਨੂੰ ਕਿਹਾ ਤਾਂ ਕਿ ਤੂੰ ਇਹਨਾਂ ਨੂੰ ਬਖਸ਼ ਦੇ, ਇਹਨਾਂ ਨੇ ਆਪਣੀ ਉਂਗਲੀਆਂ ਆਪਣੇ ਕੰਨਾਂ 'ਚ ਰੱਖ ਲਈਆਂ, ਆਪਣੇ ਕੰਨਾਂ ਨੂੰ ਬੰਦ ਕਰ ਲਿਆ ਔਰ ਇਹਨਾਂ ਆਪਣੇ ਕੱਪੜੇ ਸਮੇਟ ਲਏ ਔਰ ਬੜੀ ਜ਼ਿੱਦ ਕੀਤੀ ਔਰ ਬੜਾ ਇਸਤਿਕਬਾਰ ਕੀਤਾ। ਫਿਰ ਮੈਂ ਇਹਨਾਂ ਨੂੰ ਖੁੱਲ੍ਹਮ ਖੁੱਲ੍ਹਾ ਬੁਲਾਇਆ, ਫਿਰ ਮੈਂ ਇਹਨਾਂ ਨੂੰ ਐਲਾਨੀਆਂ ਦਾਵਤ ਦਿੱਤੀ, ਫਿਰ ਇਹਨਾਂ ਨੂੰ ਚੁੱਪਕੇ ਚੁੱਪਕੇ ਵੀ ਕਿਹਾ, ਇਹਨਾਂ ਨੇ ਕਿਸੇ ਸੂਰਤ ਮੇਰੀ ਗੱਲ ਨਹੀਂ ਸੁਣੀ। ਮੈਂ ਇਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਆਪਣੇ ਰੱਬ ਤੋਂ ਮਾਫ਼ੀ ਮੰਗੋ, ਬਖਸ਼ਿਸ਼ ਮੰਗੋ, ਉਹ ਬੜਾ ਮਾਫ਼ ਕਰਨ ਵਾਲਾ ਜੇ, ਉਹ ਤੁਹਾਡੇ 'ਤੇ ਬਾਰਿਸ਼ਾਂ ਭੇਜੇਗਾ, ਪੈ ਦਰ ਪੈ ਬਾਰਿਸ਼ਾਂ ਭੇਜੇਗਾ ਔਰ ਤੁਹਾਨੂੰ ਮਾਲ ਔਰ ਬੇਟਿਆਂ 'ਚ ਮਦਦ ਦੇਗਾ, ਯਾਨੀ ਤੁਹਾਡੇ 'ਚ ਮਾਲ ਵੀ ਜ਼ਿਆਦਾ ਹੋਏਗਾ ਔਰ ਬੇਟੇ ਵੀ ਤੁਹਾਨੂੰ ਬਹੁਤ ਅਤਾ ਕਰੇਗਾ ਔਰ ਤੁਹਾਡੇ ਵਾਸਤੇ ਬਾਗ ਬਣਾ ਦੇਗਾ ਔਰ ਤੁਹਾਡੇ ਮੁਲਕ 'ਚ ਨਹਿਰਾਂ ਜਾਰੀ ਕਰ ਦੇਗਾ। ਤੁਹਾਨੂੰ ਕੀ ਹੋਇਆ, ਤੁਸੀਂ ਅੱਲਾਹ ਤਾਲਾ ਦੇ ਸ਼ਾਨੇ ਜਲਾਲ ਦੇ ਜ਼ਹੂਰ ਦੀ ਤਵੱਕੋ ਨਹੀਂ ਰੱਖਦੇ, ਔਰ ਹਾਲਾਂਕਿ ਅੱਲਾਹ ਤਾਲਾ ਨੇ ਤੁਹਾਨੂੰ ਇੱਕ ਸ਼ਕਲ ਤੋਂ ਦੂਸਰੀ ਸ਼ਕਲ 'ਚ ਬਣਾਇਆ। ਤੁਸੀਂ ਦੇਖਦੇ ਨਹੀਂ ਕਿ ਅੱਲਾਹ ਤਾਲਾ ਨੇ ਜ਼ਮੀਨ ਆਸਮਾਨਾਂ ਨੂੰ ਤੈਅ ਬਰ ਤੈਅ ਬਣਾਇਆ ਔਰ ਇਹਨਾਂ ਦੇ ਵਿੱਚ ਉਹਨੇ ਚੰਨ ਨੂੰ ਰੋਸ਼ਨੀ ਬਣਾ ਦਿੱਤਾ ਔਰ ਸੂਰਜ ਨੂੰ ਚਿਰਾਗ ਬਣਾਇਆ ਔਰ ਅੱਲਾਹ ਤਾਲਾ ਜਿਹੜਾ ਉਹਨੇ ਤੁਹਾਨੂੰ ਜ਼ਮੀਨ 'ਚੋਂ ਉਗਾਇਆ, ਫਿਰ ਤੁਹਾਨੂੰ ਦੁਬਾਰਾ ਇਹਦੇ 'ਚ ਲੁਟਾ ਦੇਗਾ ਔਰ ਤੁਹਾਨੂੰ ਜ਼ਮੀਨ 'ਚੋਂ ਇੱਕਦਮ ਕੱਢੇਗਾ ਔਰ ਅੱਲਾਹ ਤਾਲਾ ਜਿਹੜਾ ਉਹਨੇ ਤੁਹਾਡੇ ਵਾਸਤੇ ਜ਼ਮੀਨ ਨੂੰ ਇੱਕ ਵਿਛਾਉਣਾ ਬਣਾ ਦਿੱਤਾ ਤਾਂ ਕਿ ਤੁਸੀਂ ਉਹਦੇ ਖੁੱਲ੍ਹੇ ਦਰਿਆਂ ਦੇ ਵਿੱਚ ਚੱਲ ਸਕੋ। ਨੂਹ ਨੇ ਕਿਹਾ, ਇਹ ਮੇਰੇ ਰੱਬ, ਇਹਨਾਂ ਲੋਕਾਂ ਨੇ ਮੇਰੀ ਨਾਫਰਮਾਨੀ ਕੀਤੀ ਹੈ ਔਰ ਇਹਨਾਂ ਨੇ ਮੇਰੀ ਪੈਰਵੀ ਨਹੀਂ ਕੀਤੀ ਬਲਕਿ ਉਹਨਾਂ ਦੀ ਪੈਰਵੀ ਕੀਤੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਮਾਲ ਅਤੇ ਔਲਾਦ ਨੇ ਘਾਟੇ 'ਚ ਵਧਾਇਆ, ਯਾਨੀ ਕਿ ਘਾਟਾ ਉਹਨਾਂ ਨੇ ਘਾਟਾ ਹੀ ਉਠਾਇਆ ਇਸ ਤੋਂ ਔਰ ਉਹਨਾਂ ਨੇ ਬੜੀਆਂ ਚਾਲਾਂ ਚੱਲੀਆਂ ਨੇ ਔਰ ਇਹਨਾਂ ਲੋਕਾਂ ਨੇ ਕਿਹਾ ਕਿ ਆਪਣੇ ਇਲਾਵਾਂ ਨੂੰ ਨਾ ਛੱਡੋ, ਆਪਣੇ ਖੁਦਾਵਾਂ ਨੂੰ ਨਾ ਛੱਡਣਾ, ਆਪਣੀ ਕੌਮ ਨੂੰ ਇਹ ਮਤ ਦਿੱਤੀ ਹੈ ਔਰ ਹਰਗਿਜ਼ ਨਾ ਛੱਡਣਾ ਵੱਧ ਨੂੰ, ਸਵਾ ਨੂੰ, ਯਗੂਸ ਯਊਕ ਅਤੇ ਨਸਰ ਨੂੰ ਔਰ ਇਹਨਾਂ ਨੇ ਬੜੀ ਕੌਮ ਨੂੰ ਗੁੰਮਰਾਹ ਕਰ ਦਿੱਤਾ। ਤੂੰ ਇਹਨਾਂ ਜ਼ਾਲਮਾਂ ਨੂੰ ਗੁੰਮਰਾਹੀ ਦੇ ਵਿੱਚ ਹੀ ਵਧਾ, ਇਹ ਆਪਣੇ ਜੁਰਮਾਂ ਦੀ ਵਜ੍ਹਾ ਤੋਂ ਗਰਕ ਕਰਤੇ ਗਏ, ਫਿਰ ਇਹਨਾਂ ਨੂੰ ਅੱਗੇ ਦਾਖਲ ਕਰਤਾ ਗਿਆ। ਇਹਨਾਂ ਨੇ ਅੱਲਾਹ ਦੇ ਮੁਕਾਬਲੇ 'ਚ ਆਪਣਾ ਕੋਈ ਮਦਦਗਾਰ ਨਾ ਪਾਇਆ ਅਤੇ ਨੂਹ ਨੇ ਇਹ ਦੁਆ ਕੀਤੀ, ਇਹ ਮੇਰੇ ਰੱਬ, ਇਹਨਾਂ ਕਾਫਰਾਂ 'ਚੋਂ ਕੋਈ ਵੱਸਦਾ ਘਰ ਵੀ ਜ਼ਮੀਨ 'ਤੇ ਨਾ ਛੱਡ, ਅਗਰ ਤੂੰ ਇਹਨਾਂ ਨੂੰ ਛੱਡੇਗਾ ਤਾਂ ਇਹ ਤੇਰੇ ਬੰਦਿਆਂ ਨੂੰ ਗੁੰਮਰਾਹ ਕਰਨਗੇ ਔਰ ਇਹਨਾਂ ਦੀ ਔਲਾਦਾਂ 'ਚ ਵੀ ਸਵਾਏ ਨਾਫਰਮਾਨ ਅਤੇ ਕਾਫਰਾਂ ਦੇ ਕੋਈ ਪੈਦਾ ਨਹੀਂ ਹੋਏਗਾ। ਇਹ ਮੇਰੇ ਰੱਬ, ਤੂੰ ਮੈਨੂੰ ਬਖਸ਼ ਦੇ, ਮੇਰੇ ਵਾਲਦੈਨ ਨੂੰ ਬਖਸ਼ ਦੇ ਅਤੇ ਉਹਨਾਂ ਲੋਕਾਂ ਨੂੰ ਬਖਸ਼ ਦੇ ਜਿਹੜੇ ਮੋਮਿਨ ਹੋ ਕੇ ਮੇਰੇ ਘਰ 'ਚ ਦਾਖਲ ਹੁੰਦੇ ਨੇ ਔਰ ਮੋਮਿਨ ਮਰਦਾਂ ਨੂੰ ਬਖਸ਼ ਦੇ ਔਰ ਮੋਮਿਨ ਔਰਤਾਂ ਨੂੰ ਬਖਸ਼ ਦੇ ਔਰ ਜ਼ਾਲਮਾਂ ਨੂੰ ਤਬਾਹੀ ਦੇ ਵਿੱਚ ਹੀ ਵਧਾ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।